तनवासे गुरु साहिब जियो ए मन हर जीत आहे तू एक मन एक चित भाए हर किया सदा सदा वडियाहिया देना पछोताए सतनाम वाहे गुरु साहिब जियो चरनार बिंद भजन विद्यं नाम तारण है कीर्तनं साध संगेण नानक नय दृष्टंत जमदूतन है नच दुर्लभं तनं रूपं नच दुर्लभं स्वर्ग राजन है नच दुर्लभं भोजनं व्यंजनं नच दुर्लभं स्वश अम्बर है नच दुर्लभं सुत मित्र प्रात बांधव नच दुर्लभं बनता विलास है नच दुर्लभं विद्या प्रवीण नच दुर्लभं चतुर चंचल है दुर्लभं एक भगवान न मैं नानक लभ देंग साध संग कृपा प्रवं दुर्लभं एक भगवान न मैं नानक लभ देंग साध संग कृपा प्रभं वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाई मान खोए बैठे गुरमुख प्यारे सतसंगी जनम साहिबां दी पावन पवित्र इलाही गुरबाणी दा आप जी ने रस पिन्ना कीर्तन सरवण कीता है जी। पावन पवित्र अमृत भरपूर बचन सतगुरु गुरु पंचम पातशाह महाराज जी दे उचारण कीते हुए आप जी ने सरवण कीते ने इन दो श्लोकां दे अंदर सतगुरु गुरु पंचम पिता जी महाराज हर मनुख मना मातर नू उपदेश दृढ़ करांदे ने के इस संसार दे अंदर दौलत भी दुर्लभ नहीं ए भी कमाई जा सकदी है इस संसार अंदर रूप सुंदरता इनू भी प्राप्त कीता जा सकदा है इस संसार अंदर विद्या पढ़ के मनुख चलाक चुस्त प्रवीण ज्ञाता हो सकदा है संसार दे अनेका सुख जेड़े ने ओ बड़ी आसानी नाल मिल सकदे ने पर एक दुर्लभ परमेश्वर दा नाम है जेड़ा साध संगत विच प्रभु दी कृपा तो बिना कदी किसे नू नसीब नहीं हुंदा। सतगुरु ने वचन कीते दूसरे श्लोक विच क्या जिन्नू नाम प्राप्त हो गया हिरदे विच प्रभु दा नाम टिक गया ਤੇ ਉਸ ਦੇ ਨੇੜੇ ਜਮਦੂਤ ਕਦੀ ਨਹੀਂ ਆਉਂਦਾ, ਕਦੀ ਉਹਨੂੰ ਜਮਾਂ ਦੀ ਫਾਈ, ਕਦੀ ਉਹਨੂੰ ਜਮਾਂ ਦੇ ਨਾਲ ਉਹਦਾ ਕਦੀ ਵੀ ਵਾਹ ਨਹੀਂ ਪੈਂਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਨੇ ਅੱਜ ਇਹਨਾਂ ਦੋ ਸ਼ਲੋਕਾਂ ਵਿੱਚ ਸੰਖੇਪ ਜਿਹਾ ਮੈਂ ਅਰਜ਼ ਕੀਤਾ, ਇਹ ਭਾਵ ਦ੍ਰਿੜ ਕਰਾਇਆ। ਸਤਿਗੁਰੂ ਕੀ ਬਾਣੀ ਵਿੱਚੋਂ ਆਪਾਂ ਪਹਿਲਾਂ ਇਸ ਸ਼ਲੋਕ ਦੀ ਵਿਚਾਰ ਕਰਨੀ ਹੈ ਕਿ ਉਸ ਪ੍ਰਭੂ ਦਾ ਨਾਮ ਜਿਹੜਾ ਦੁਰਲੱਭ ਹੈ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ ਨੇ, ਮਹਾਰਾਜ ਕਹਿੰਦੇ ਨੇ ਯਾਦ ਰੱਖੀ, ਦੁਨੀਆਂ ਦੇ ਅੰਦਰ ਹਰ ਚੀਜ਼ ਰੁਪਈਏ ਨਾਲ ਖਰੀਦੀ ਜਾ ਸਕਦੀ ਹੈ, ਪਰ ਉਸ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਉਹਨੂੰ ਰੂਪ ਨਾਲ, ਉਹਨੂੰ ਦੌਲਤ ਨਾਲ, ਉਹਨੂੰ ਪਦਵੀ ਨਾਲ, ਉਹਨੂੰ ਚਲਾਕੀ ਨਾਲ, ਉਹਨੂੰ ਹੁਸ਼ਿਆਰੀ ਤੇ ਪ੍ਰਵੀਨਤਾ ਨਾਲ ਕਦੀ ਵੀ ਕਿਸੇ ਨੇ ਪਾਇਆ ਨਹੀਂ। ਉਹ ਮਿਲ ਸਕਦਾ ਜੇ ਤੂੰ ਨਿਮਾਣਾ ਹੋ ਕੇ ਗੁਰੂ ਕੀ ਸੰਗਤ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦੇ। ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ, ਮਹਾਰਾਜ ਕਹਿੰਦੇ ਨੇ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਉਸ ਪਰਮੇਸ਼ਵਰ ਦਾ ਨਾਮ ਅਮੋਲ ਹੈ, ਉਹਦਾ ਮੁੱਲ ਨਹੀਂ ਪੈ ਸਕਦਾ, ਤੇ ਦੁਨੀਆਂ ਦਾ ਕੋਈ ਵੀ ਮਨੁੱਖ ਇਸ ਪਰਮੇਸ਼ਵਰ ਦੇ ਨਾਮ ਦੀ ਕੀਮਤ ਜਾਣਦਾ ਵੀ ਨਹੀਂ, ਉਹਦੀ ਕੀਮਤ ਪੈਣੀ ਕਿੱਥੇ ਵੇ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਸਾਹਿਬ ਜੀ ਕਹਿਣ ਲੱਗੇ ਜਿੰਨਾ ਭਾਗ ਮੱਥਾ ਏ ਸੇ ਨਾਨਕ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਨੇ, ਆਪਣੇ ਆਪ ਨੂੰ ਪ੍ਰਭੂ ਦੇ ਸਮਰਪਿਤ ਕਰ ਦਿੱਤਾ, ਉਹਨਾਂ ਨੂੰ ਮੇਰੇ ਦਾਤੇ ਨੇ ਇਹ ਨਾਮ ਦੀ ਦਾਤ ਦੇ ਦਿੱਤੀ। ਮੈਂ ਅਰਜ਼ ਇਹੀ ਕਰ ਰਿਹਾ ਕਿ ਨਾਮ ਨੂੰ ਕਿਸੇ ਵੀ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ। ਸਤਿਗੁਰੂ ਨੇ ਜਦੋਂ ਅਸੀਂ ਪੜ੍ਹਨੇ ਆ ਆਨੰਦ ਸਾਹਿਬ ਜੀ ਦੀ ਬਾਣੀ ਤੇ ਬਾਪੂ ਗੁਰੂ ਅਮਰਦਾਸ ਜੀ ਇੱਕ ਪੌੜੀ ਵਿੱਚ ਉਪਦੇਸ਼ ਹੀ ਇਹ ਦਿੰਦੇ ਨੇ, ਕਹਿੰਦੇ ਨੇ ਹੇ ਮੇਰੇ ਪ੍ਰਭੂ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ, ਤੂੰ ਤਾਂ ਅਮੋਲਕ ਹੈ। ਹੇ ਮੇਰੇ ਮਾਲਕ, ਤੇਰੀ ਕੋਈ ਵੀ ਕੀਮਤ ਨਹੀਂ ਪਾ ਸਕਦਾ। ਅਨੇਕਾਂ ਨੇ ਯਤਨ ਕੀਤਾ ਕਿ ਤੇਰੀ ਕੀਮਤ ਅਦਾ ਕਰਕੇ ਤੈਨੂੰ ਪ੍ਰਾਪਤ ਕਰ ਲਈਏ, ਪਰ ਹੈਰਾਨਗੀ ਦੀ ਬਾਤ, ਉਹ ਲੋਕ ਦੁਨੀਆਂ ਤੋਂ ਵਿਲਕਦੇ ਚਲੇ ਗਏ, ਪਰ ਕੀਮਤ ਕਿਸੇ ਨੇ ਪਾਈ ਨਾ। ਤੇ ਪੁੱਛਿਆ ਮੇਰੇ ਸਤਿਗੁਰੂ ਗੁਰੂ ਅਮਰਦਾਸ ਜੀ, ਜੇ ਉਹ ਪ੍ਰਭੂ ਅਮੋਲਕ ਹੈ, ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦਾ, ਤੇ ਫਿਰ ਉਹਦੀ ਪ੍ਰਾਪਤੀ ਕਦੀ ਵੀ ਨਹੀਂ। ਕਮਾਲ ਦੀ ਗੱਲ, ਦਾਤਾ ਜੀ ਨੇ ਇੱਕੋ ਪੌੜੀ ਵਿੱਚ ਸਵਾਲ ਕਰਕੇ ਨਾਲ ਹੀ ਉੱਤਰ ਦੇ ਦਿੱਤੇ। ਮੈਂ ਅਰਜ਼ ਕਰ ਰਿਹਾ ਜਿੰਨਾ ਭਾਗ ਮੱਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ, ਤੇ ਗੁਰੂ ਅਮਰਦਾਸ ਕਹਿੰਦੇ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ ਕਿਉਂਕਿ ਉਹਦੀ ਕੀਮਤ ਕੋਈ ਨਹੀਂ। ਸਾਰੇ ਸ਼ਲੋਕ ਵਿੱਚ ਸਾਹਿਬ ਨੇ ਕਿਹਾ ਨਾ ਧਨ ਨਾਲ, ਨਾ ਰੂਪ ਨਾਲ, ਨਾ ਪਦਵੀ ਨਾਲ, ਨਾ ਜਵਾਨੀ ਨਾਲ, ਨਾ ਵਿਦਿਆ ਨਾਲ, ਕਿਸੇ ਵੀ ਢੰਗ ਨਾਲ ਉਸ ਪ੍ਰਭੂ ਨੂੰ ਨਹੀਂ ਪਾਇਆ ਜਾ ਸਕਦਾ। ਸਾਹਿਬ ਜੀ ਕਹਿ ਰਹੇ ਨੇ, ਬੜੇ ਪਿਆਰੇ ਬਚਨ ਕਰਦੇ ਨੇ, ਦਾਤਾਰ ਜੀ ਕਹਿੰਦੇ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ। ਰਹਿ ਲੋਕ ਦਿਲ ਲਾਏ, ਤਰਲੇ ਕਰਦੇ ਚਲੇ ਗਏ, ਪਰ ਪ੍ਰਭੂ ਨੂੰ ਕਿਸੇ ਨੇ ਪਾਇਆ ਨਹੀਂ ਮੁੱਲ। ਸਤਿਗੁਰੂ, ਫਿਰ ਉਹ ਕਿਵੇਂ ਮਿਲਦਾ ਹੈ? ਤੇ ਗੁਰੂ ਅਮਰਦਾਸ ਕਹਿੰਦੇ ਨੇ ਐਸਾ ਸਤਿਗੁਰ ਜੇ ਮਿਲੇ, ਜੇ ਕਿਤੇ ਸਤਿਗੁਰੂ ਮਿਲ ਜਾਏ ਨਾ ਪੂਰਾ, ਫਿਰ ਉਹਦੇ ਨਾਲ ਸੌਦੇ ਨਾ ਕਰੀ। ਸਾਧ ਸੰਗਤ, ਕਈ ਵਾਰੀ ਅਸੀਂ ਸੌਦਾ ਵੀ ਕਰਨੇ ਆ, ਆ ਠੀਕ ਹੈ, ਗੁਰੂ ਚਰਨਾਂ ਵਿੱਚ ਅਰਦਾਸ ਕਰਨਾ ਸਿੱਖ ਦਾ ਫਰਜ਼ ਬਣਦਾ, ਪਰ ਚੇਤੇ ਰੱਖਿਓ ਸੌਦਾ ਨਾ ਕਰੀ ਮਨਾ। ਜੇ ਮੇਰੇ ਸਤਿਗੁਰੂ ਤੂੰ ਆਹ ਕੰਮ ਸਵਾਰੇਗਾ ਤਾਂ ਮੈਂ ਇੰਨੇ ਦਿਨ ਤੇਰੇ ਘਰ ਮੱਥਾ ਟੇਕਾਂਗਾ, ਜੇ ਤੂੰ ਆਹ ਕੰਮ ਮੇਰਾ ਕਰ ਦੇਗਾ ਮੈਂ ਇੰਨੇ ਦਿਨ ਝਾੜੂ ਲਾਂਗਾ, ਇਹਦਾ ਮਤਲਬ ਇੱਕ ਸੌਦਾ ਹੈ, ਤੂੰ ਕਰੇਗਾ ਤਾਂ ਮੈਂ ਕਰਾਂਗਾ। ਨਹੀਂ ਪਿਆਰਿਆ, ਅਰਦਾਸ ਕਰ, ਪਰ ਸੌਦੇ ਕਰਕੇ ਗੁਰੂ ਦੇ ਦਰ ਤੇ ਆਈ, ਕਿਉਂਕਿ ਸੌਦੇ ਨਾਲ ਤੂੰ ਇਹਨੂੰ ਕੁਝ ਦੇ ਨਹੀਂ ਸਕਦਾ, ਸਾਡੇ ਕੋਲ ਹੈ ਕੀ ਦੇਣ ਵਾਸਤੇ। ਸਤਿਗੁਰੂ ਕਹਿੰਦੇ ਨੇ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ। ਰਹਿ ਲੋਕ ਵੀ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ ਜਿਨ੍ਹਾਂ ਭਾਗ ਮੱਥਾ ਹੈ। ਸਾਹਿਬ ਕਹਿੰਦੇ ਨੇ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਜਿਨ੍ਹਾਂ ਦੇ ਭਾਗ ਚੰਗੇ ਉਹਨਾਂ ਨੂੰ ਸਤਿਗੁਰੂ ਮਿਲ ਗਿਆ, ਜਿਨ੍ਹਾਂ ਨੂੰ ਸਤਿਗੁਰੂ ਮਿਲ ਗਿਆ ਉਹਨਾਂ ਨੇ ਆਪਣਾ ਸਿਰ ਤੇ ਆਪਣੀ ਜਿੰਦ ਗੁਰੂ ਕੇ ਚਰਨਾਂ ਵਿੱਚ ਰੱਖ ਦਿੱਤੇ। ਸਾਹਿਬ ਕਹਿੰਦੇ ਨੇ ਉਹਦੀ ਕੀਮਤ ਨਹੀਂ ਅਦਾ ਸਕਦੀ। ਦਾਤਾ ਜੀ ਦੀ ਬਾਣੀ ਵਿੱਚ ਨਾ ਬੜੇ ਪਿਆਰੇ ਬਚਨ ਆਉਂਦੇ ਨੇ, ਕਈਆਂ ਨੇ ਕੀਮਤ ਅਦਾ ਕਰਨ ਦੀ ਵੀ ਕੋਸ਼ਿਸ਼ ਕੀਤੀ, वैसे तो प्रभु का नाम मिल जाए बड़ी वड्डी कृपा है। सतगुरु की बाणी विच भगत नामदेव जी का शब्द आंदा राग सूरत दे अंदर। असी अक्सर पढ़ने किसी ने रब नू पान लई पैसे देन दी अपने वलो आवर कीती, रुपया नाल मुल पाना चाहिया, ते जिहड़ा अंदरों रंग रतिया सी उहने कहा दुनिया दे लोगो रब दा नाम इन्ना दुर्लभ है रुपये नाल चलाकी नालू खरीदया नहीं जा सकता। भगत नामदेव ओदी कखां दी कुली परमेश्वर दी कृपा नाल बन गई। जदों कखां दी कुली बनी इह कहानी नहीं केवल गुरु ग्रंथ साहिब दे बचन ने। गवांडन ने एक सवाल किया सी नाम दायर कोई एहो जिहा कारीगर जिन्ने तेरी इस कुली नू शिंगार दिता तेरी कुली नू बनाया मैनू दस पाएगा रहिंदा किथे वे। ते उहने इको दम सोची पै गए कहन लगे भैणा तू पुछनी उहदा टिकाणा। कहन लगी हां मैनू उहदा एड्रैस कोई उहदा पता दिओ किथे रहिंदा है। ते भगत दे अखां विच नीर भर गया कहन लगा सच पुछ जिधर मैं झाती मारना वह हर थां ते अपना टिकाणा बनाई बैठा। केड़ी एक थां खां जिथे ओह नहीं बैठा जिथे ओहदा एक थां ते टिकाणा ना होवे एक थां ते पक्का नहीं पर हर थां ते बैठा है। ते उस गवांडन ने सोचिया कहन लगी नामदेव मेरे कोल ओनू वेखण दियां अखां नहीं मैं चाहनी हां जिवें तेरा घर बन गया है तेरे घर नाल मेरा भी घर बन जाए। ते नामदेव कहन लगे भैणा तू किवें बनवाना चाहनी है। कहन लगी नामदेव जिन्ने रुपये तू दिते ने जे तू 100 रुपया दिता मैं 200 देंगी तू 500 दिता मैं 1000 देंगी तू 1000 दिता मैं 2000 देंगी मुकती गल की तेरे नो दुगनी कीमत अदा कर देंगी। पर दस वो कारीगर बैठा किते होया क्योंकि प्रभु अमोलक है वो दुर्लभ है। ते भगत नामदेव कह लगे सुन भैणे रुपया नाल जो दी कीमत पानी है ते कदी गल मेरे नाल करी ना। कह लगा मैं मजदूरी दिती है। कह लगी जे तू मजदूरी दिती तेरे तो दुगने देंगी। ते भगत नामदेव कह लगे याद रख उस बेटी नू उस कारीगर नू घर ओह बुला सकदा है जिहड़ा भैण भरावां मित्रां दोस्तां दे मोह नू तोड़ चुका है ते ओहदी कीमत केवल हिरदे दी प्रीति रुपया नाल ते कदी ओह घर आउंदे। साहिब ने बचन कीता कहन लगे पाड़ पड़ोसन पूछ लै नामा कापै छान छवाई हो। भगत नामदेव राग सोरट पाड़ पड़ोसन पूछ लै नामा गवांडन पुछदी पई है कापै छान छवाई हो तौपै दुगनी मजूरी दहू मोको बेटी देहो बताई हो मुल पा रहे कोई। ते गुरु ग्रंथ साहिब च भगत कहिंदा मैनू क्या गया तौपै दुगनी मजूरी दहू मैं को मोको बेटी देहो बताई हो। ते अगो भगत कहिंदा री बाई दर से भैणे बेटी दे ना जाई देख बेटी रहो समाई हमारा बेटी प्राण आधारा बेटी प्रीत मजूरी मांग है रुपये नहीं दुगनी मजूरी नहीं बेटी प्रीत मजूरी मांग है जे को छान छवावे हो लोक कुटुंब सबू तै तोरा तो आपन बेटी आवे। वो आउंदा जरूर है पर जे कि तू दुनिया दे मोह तो ऊपर उठ जाए। प्यारियो जे रब ने ना खरीदया जा सकता ते गुरु नानक नू भी कोई खरीद नहीं जे सकदा रुपया ना। कोई मत सोचे मेरी अटारी बड़ी उच्ची है मत सोचे मैं बड़ा तनाड़ हाँ। याद रखियो जे रुपया नाल बाबा खरीदया जांदा ते कदी भी भाई लालो दे घर रबाब ना वजदी ओदी रबाब मलक भागो दे करवाईदी रुपये नाल नहीं। सतगुरु ने बाणी विच बचन कीते बड़े प्यार दे मैं अर्ज कर रहा ओदा नाम दुर्लभ है। ते धन गुरु ग्रंथ साहिब बचन करदे ने कहन लगे प्यारिया याद रख जे रुपये नाल प्रभु मिलदा है ना। ते गुरु अर्जन साहब दा बचन है कहिंदे सी रावण बारे बड़ा सुने है कि रावण दी लंका सोने दी सी ओदे को रुपया बड़ा सी पर जिदन ओने अपने इष्ट नू खुश कीता है ना ते रावण ने भी अपने 10 वरी सिर कट के इष्ट दे चरणा विच भेट कीता है। जे रुपये नाल इष्ट खुश हुंदा हुंदा ते रावण नू सिर वड के देण दी की लोड़ सी। साहब ने कहा सम्मन जाओ उस प्रेम के दम को होती साथ साई नाम अमोल अमूलक ओहदा नाम समन जाओ उस प्रेम के दम को होती साथ रुपया नाल वटा सका हुंदा रावण हुते सो रंक ने जिन सिर दीने काट। रावण कोई गरीब सी जिन्ने सिर वड के इष्ट दे चरणा विच भेट कीते साध संगत ओहदा नाम अमूलक है। ये ठीक है सानू रब पुत्र दिंदा है दौलत दिंदा है घर मकान दे दिंदा है اسی کہنے رب دی بڑی کرپا جی بخشش بڑی. مینوں تلسی دی ایک گل بڑی چنگی لگی. وہ کہندا جڑے لوگ اے دعویٰ کر کے کہندے روپیے آ گئے پتر آ گیا گھر سونا بن گیا پروار دا سکھ کہندا بس بڑی رب دی مہر اے. تلسی نے گل کی کہن لگا سجنا یاد رکھیں جیڑا بندہ سویر تو شام تک لوکاں دیاں جیباں کردا ہے نا غریباں دا خون پیندا ہے رج کے کو کرم کردا ہے گھر اودے کول وی اے پتر اودے گھر وی پربھو نے دتا ہے استری اودے گھر وی اے دنیا دا ہر سکھ اودے گھر اے. سکھ دے نال رب دی کرپا نہیں اصلی تا رب دی کرپا ایویں جے رب دا درلبھ نام تے ساب سنگت دے گھر وچ ہو جاوے. صاحب دی بانی وچ وی بچن آیا تے تلسی نے کیا کہن لگا ست دارا تن لکشمی اے تینے چیزاں ست استری. صاحب کہن لگے اگے تلسی کہندا دولت ست دارا تن لکشمی پاپی کے پی ہوئے پاپی بندے دے کول وی اے دی بہتات اے پر سنت سماگم ہر کتھا تلسی درلبھ دوئے اے بڑے درلبھ نہیں رب دی کرپا تو بنا اے دات ملدی نام تے گرمکھ جنا دی سنگت. خیر ساد سنگت میں عرض کر رہا گرو دے در تے دولت نال کرپا نہیں. میرے داتا جی دے اتہاس نو پڑھنے ہاں دشمیش پتا پورے پروار نو وار کے میرا سائیں بیٹھا ہے او گداوری دے کنڈے ابچل نگر ندیڑ دی ترتی تے اوتھے ایک بڑی پیاری گھٹنا واپری. حضور گداوری دے کنڈے بیٹھے نے تے ہندوستان دا سمراٹ میرے داتا جی دے درشن کرنا ہے. کون ہے او اورنگزیب دا پتر جن نے میرے گرو تیگ بہادر جی نو شہید کیتا سات گرو دے آنند پور نو گھیرا پایا اس اورنگزیب دا پتر اج تخاری بن کے میرے کلگی والے دے چرناں وچ ندیڑ دی ترتی تے پہنچ گئے. جدو سات گرو دے چرناں وچ پہنچے اینے ایک قیمتی موتی قیمتی نگینہ کڈ کے حضور دے چرناں وچ بھیٹا رکھ دیتا تے من وچ آیا کہ گرو کہے گا بادشاہ آیا مینوں قیمتی دولت دتی ہے جے کوئی دولت دا کیول بھکا ہوندا تے بڑیاں تریفا کردا بادشاہ تیرے ورگا کوئی بھی نہیں. میرے داتے نے دیکھا دے اندر نا خومے دا کیڑا جڑا او تردا پیا خومے دا کنڈا دے اندر چبھدا پیا. ستگرو نے نیتر کھولے نگینہ چکیا تے گوداوری دے وچ چوک کے ماریا نگینہ ڈب گیا. من نوں بڑا خیت ہویا بادشاہ کہندا حد ہو گئی میں تا اینی دیر تو دور تو آیا ہندوستان دا سمراٹ لوکی چکدے نے کہن لگا مہاراج میرے نگینے دی قیمت ہی کوئی نہیں. حضور نے کیا کہن لگے بہادر شاہ تو نگینہ لے کے موتی لے کے کہن لگا ہاں. حضور نے کیا نظر چکا کے گداوری وچ دیکھ کی دیکھ دا تہ وچ نگینیاں موتیاں دے پنڈار پئے نے. صاحب کہندے نے چن لے جڑا تیرا اپنے نو کڈ کے باہر لے جا کیونکہ ایک دولت دے نشے نال گرو کول آئے تے اس وقت کہندے نے بادشاہ نے کیا داتا اتنے نگینے تے کی تو انہاں نو اکٹھیا نہیں کردا. کمال دے بچن کہے ایک ادیب نے کہن لگا میرا داتا او بہادر شاہ گرو نانک دی جوت موتی نگینے پتھر نہیں اکٹھے کردی گرو نانک دی جوت اسی ہردے نو ٹٹول دی پئی ہے جنہیں ہردے وچ پریم ہے تو پتھراں نو اکٹھے کر لگا ہے میں پریم والے دل اکٹھے کر لگا میرے گھر دے اندر پریم والے دل پروار نے تیرے گھر دے اندر پتھر ورگے لو پروار میرے گھر دے اندر پریت ہے. ادیب نے بڑا سونا لکھیا ہے وہ لکھدا ہے سن کے ستگرا اے جنم پھر آنا نہیں ضائع نہیں کرنا وقت پتھر چنن لانا نہیں. بڑی سونی انہیں گھٹنا دتی کہ ستگرو کا نام خریدیا نہیں جاتا گرو کسی ہردے نو پروان کردا ہے. بہادر شاہ نو مخاطب کر کے حضور کہندے نے سن کے آ ستگرو اے جنم پھر آنا نہیں ضائع نہیں کرنا وقت پتھر چن لانا نہیں قیمتی اس وقت میں دل دے نگینے چنا گا. صاحب کہندے میں پریم والے دلاں نو چنا گا جڑے شردا تے بھاونا نال بھرے نے قیمتی اس وقت میں دل دے نگینے چنا گا ایک دل دے بدلے لکھاں لالاں نے مل پانے نہیں. حضور جی کہن لگے میں دلاں نو ٹولنا پتھر تیری ٹول ہے شاہ دین دے گھر دل ہن بھرے دین دا بادشاہ گرو نانک اے دے گھر وچ پریم والے دل بھرے پئے نے پتھر دا دنی شاہ کول نے اے دنیا دے بادشاہ تیرے گھر وچ پتھراں والے دولت والے پروان نے تے ساڈے گھر وچ پریم والے دل پروان. ستگرو کہندے نے نام امولک ہے पर प्रीत तो बिना खिरदे की भावना तो बिना मिलता नहीं। साहब ने जिहड़ा यह शलोक कहा, साध संगत मैं पहला इस पिछले शलोक तो आरंभ कर लगा वा, ओदा नाम दुर्लभ है। सतगुरु अज बचन पै करदे ने, महाराज कहन लगे नत दुर्लभं, नत दर्च नहीं दुर्लभं दर्च, जेड़ी चीज बड़ी मुश्किल नाल मिले। साहब कहन लगे नत दुर्लभंग रूप धनंग रूपं, नहीं दुर्लभ दौलत ते रूप। साहब कहन लगे दौलत भी लोग कमा लेंदे ने ते रूप भी दुर्लभ नहीं, किते मोर दे खंभा वल देखो रब ने उहदे मोर दे खंभा नूं किन्ना कु रूप दिता होया, दुर्लभ ने उहनूं मिल चुका है। साहब कहिंदे ने नच दरलोभ दुर्लभ धनंग रूपं, रूप ते दौलत दुर्लभ नहीं मिल सकदी है। साहब कहिंदे ने नच दुर्लभं, नहीं दुर्लभ की स्वर्ग राज ने, आ स्वर्ग दे राज जिहड़े तूं चाहुंदे इह वी दुर्लभ नहीं, स्वर्ग दे राज कई वारी देवतियां नूं मिल गए ने। साहब कहिंदे ने नच दुर्लभं भोजनक बीजनंग, ए भी दुर्लभ नहीं, जे तू मिठे भोजन छकने चाहने भोजन भी आसानी नाल मिल सकदे जांदे ने, दुर्लभ नहीं। साहब अगे कहिंदे ने नच दुर्लभंग सुत मित्र भ्रांत बांधव, आ पुत्र भरा ते मित्र ए भी दुर्लभ नहीं, जिहदे कोल दौलत होवे उहदे मित्र भरा भी बड़े ने, इत्थों तक उहदे पुत्र भी बनने वास्ते बड़े तैयार हो जांदे। साहब कहिंदे ने इह भी चीज मुश्किल नहीं, बड़ी आसानी नाल मिल सकदी है दुनिया अंदर। नच दुर्लभंग सुत पुत्र मित्र दोस्त भ्रांत भरा बांधव रिश्तेदार। साहब कहिंदे ने नच दुर्लभंग बनता बिलास है, आ जो तू काम ते कलोल करने इह भी दुर्लभ नहीं, दुनिया रुपइयां नाल इह भी वकार भोगदी पई है, दुर्लभ नहीं। साहब जीओ होर की, महाराज कहिंदे ने नच दुर्लभंग विद्या प्रवीणंग, आ विद्या विच प्रवीण हो जाना यह भी कोई वड्डी गल नहीं। असि कहने फलाना बंदा बड़ा गुणी है, बड़ा सियाण है, सियाणप आ जानी अखर पढ़ लेने, कुछ होर गल जे मैं कर्ज कर दिया। गुरु ग्रंथ साहब कहिंदे ने सियाणप विच ते भगती विच बड़ा फर्क है, सियाणप दा ते भगती दा दर्जा बड़ा वखरा वखरा है। धन गुरु ग्रंथ साहब ने एक बचन किया, कह लगे गुर की मत तू ले एयाने, भगत बिना बहो डूबे सियाने। यदा मतलब सियाणप कुछ होर चीज है, भगती कुछ होर चीज है। दुनिया की चलाकी, दुनिया की चुस्ती, दुनिया की चातुरता, साहब कहिंदे ने यह भी दुर्लभ नहीं। नच दुर्लभंग विद्या प्रवीणंग, साहब कहिंदे ने नच दुर्लभंग चतुर चंचल है, आ जिहड़ी चलाकी है ना चुस्ती ते चतुराई यह भी दुर्लभ नहीं। लोग बड़े चुस्त मिलणगे, वध तो वध चलाक मिलणगे। सतगुरु फिर दुर्लभ की है, दाता जी कहिंदे ने रुपया भी दुर्लभ नहीं, रूप भी दुर्लभ नहीं, मित्र दोस्त भैन भा दुर्लभ नहीं, ए भी मिल जाते ने दौलत नाल। याद रखी भलिया सोहने कपड़े भी दौलत नाल मिल जाते ने, भी मुश्किल नहीं। स्वर्ग का राज भी मिल सकता है, ए भी दुर्लभ नहीं। विद्या पढ़ के सियाने बन जाना ए भी बड़ा आसान है, की दुर्लभ है मेरे दाता। साहब कहन लगे दुर्लभंग एक भगवान नाम है, के एक रब का नाम है जरा बड़ी मुश्किल नाल मिलता है। ए दुर्लभ ही, ए नहीं मिलता रूप नाल, ए नहीं मिलता जवानी नाल, ए नहीं मिलता दौलत नाल, ए नहीं मिलता विद्या नाल, ए नहीं मिलता साख संबंधियां दे इकट्ठ नाल। ते चेते रखी दुनिया भर दियां वोटां इकट्ठियां कर लै, रब दा नाम वोटां नाल भी नहीं मिलता। एक पासे सारी दुनिया होवे, एक पासे भगत। आ भगत कबीर साहब दा एक बचन हुंदा, उन्होंने बड़ा सोहना बचन किया, कहन लगे सुन राजा यादी गल ना तू मेरे नाल करी। जदों उन्हूं हाथी अगे सटिया ना, उन्हें कहा मैं सम्राट, ते भगत बोलिया कहन लगा तेरे कर किन्ने को हाथी होणगे, लख करोड़ घोड़े हाथी होणगे, तू लंघेगा सारी परगा तेन झुक चुक के सलाम करेगी, पर याद रखी जे तू दौलत दे नशे विच मान करने मैं बड़ा वड्डा, तेरे पल्ले कुछ भी नहीं हूं, तू करोड़ा हाथियां घोड़िया ते मान करने, मेरे घर विच रब रहिंदा जिहड़ा एक खिन विच तेरे वर्गे करोड़ा नूं बना के ढा भी दिंदा, तू अमीर है कि मैं अमीर हां। भगत जी ने कहा कह लगे कह कबीर मदन के माते दा नशे विच चूर होए बंदे, देखो हृदय बिचारी अपने हिरदे विच झाती मार के देख, तुम कर लाख कोट असव हस्ती, तेरे घर विच लखां करोड़ां हाथी घोड़े ने, हम कर एक मुरारी, मेरे हिरदे विच ओ रब बैठा जिहड़ा तेरे वर्गे करोड़ां नूं बना के खपा भी दिंदा, तू वड्डा कि मैं वड्डा हूं। साध संगत जिन्हों नाम की दात मिल जाए, ओदे सामने दुनिया की दौलत, दुनिया की ਸ਼ੋਹਰਤ ਕੁਛ ਵੀ ਨਹੀਂ ਜੇ ਪਰ ਗੁਰੂ ਕਿਰਪਾ ਕਰਕੇ ਕਿਤੇ ਅੰਦਰ ਇਹ ਬਖਸ਼ਿਸ਼ ਕਰ ਬੈ ਸਕੀ। ਅਸੀਂ ਪੜ੍ਹਨੇ ਹਾਂ ਨਾ ਜਪਜੀ ਸਾਹਿਬ, ਇੱਕ ਪੌੜੀ ਆਉਂਦੀ ਤੇ ਸਭ ਤੋਂ ਛੋਟੀ ਪੌੜੀ ਵੀ ਜਪਜੀ ਸਾਹਿਬ ਵਿੱਚ ਇਹ ਵੀ ਸਾਹ ਲਾਹੀ ਸਾਹ ਲਾਹ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਭਵੇਂ ਸਮੁੰਦ ਮੈਂ ਜਾਣੀਆ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਅਰਥ ਬੜੇ ਕਮਾਲ ਦੇ ਨੇ ਇਹਦੇ, ਸਾਹ ਲਾਹੀ ਸਾਹ ਲਾਹ ਕਹਿੰਦੇ ਨੇ ਉਸ ਸਲਾਣ ਯੋਗ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਏਤੀ ਸੁਰਤ ਨਾ ਪਾਈਆ ਧਿਆਨ ਦੇਣਾ ਤੂੰ ਸਿਫਤ ਕਰਕੇ ਉਹਦੇ ਚਰਨਾਂ ਵਿੱਚ ਲੀਨ ਹੋ ਸਕਣੇ। ਏਤੀ ਸੁਰਤ ਨਾ ਪਾਈਆ ਪਰ ਇੰਨੀ ਤੈਨੂੰ ਸਮਝ ਨਹੀਂ ਪੈਣੀ, ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਨਦੀਆਂ ਤੇ ਵਾਹ ਦਰਸ ਕਰਨੇ ਅਸੀਂ ਵਾੜੇ ਜਿਹੜੇ ਨਾਲੇ ਨੇ ਬਰਸਾਤੀ ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਏ। ਸਾਹਿਬ ਕਹਿੰਦੇ ਨੇ ਤੂੰ ਜਪ ਜਪ ਕੇ ਉਹਨੂੰ ਮਿਲ ਸਕਣੇ, ਪਰ ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਮਿਲ ਕੇ ਉਹਦਾ ਰੂਪ ਹੋ ਸਕਦੇ ਨੇ ਅੰਤ ਨਹੀਂ ਪਾ ਸਕਦੇ, ਤੂੰ ਜਪ ਕੇ ਮਿਲ ਸਕਣਾ ਪਰ ਅੰਤ ਤੂੰ ਵੀ ਨਹੀਂ ਪਾ ਸਕਦਾ। ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਏ, ਸਮੁੰਦਰ ਵਿੱਚ ਪੈ ਗਿਆ ਉਹਨਾਂ ਕੀ ਅੰਤ ਪਾਉਣਾ, ਉਹਨਾਂ ਵਿਚਾਰਿਆਂ ਦੀ ਆਪਣੀ ਪਛਾਣ ਹੀ ਕੋਈ ਨਹੀਂ ਰਹਿੰਦੀ, ਕਿਹੜਾ ਸੀ ਨਾਲਾ ਕਿਹੜੀ ਸੀ ਨਦੀ, ਭਵੇਂ ਸਮੁੰਦ ਨਾ ਜਾਣੀਏ। ਪਰ ਨਾਲ ਕਹਿੰਦੇ ਨੇ ਸਮੁੰਦ ਸ਼ਾਹ ਸੁਲਤਾਨ ਜਿਹਦੇ ਕੋਲ ਸਮੁੰਦਰ ਵਰਗੀ ਦੌਲਤ ਹੋਵੇ, ਇੰਨਾ ਅਮੀਰ ਹੋਵੇ ਜਿੰਨਾ ਸਮੁੰਦਰ ਕੁਰ ਖਜ਼ਾਨਾ, ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਪਹਾੜਾਂ ਜਿੱਤੇ ਸੋਨੇ ਚਾਂਦੀ ਦੇ ਢੇਰ ਲੱਗੇ ਹੋਣ, ਪਰ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਉਹ ਪਤਾ ਕੀ ਕਹਿੰਦਾ, ਕੀੜੀ ਤੋਲਣਾ ਹੋਵਣੀ ਤੂੰ ਸਮੁੰਦਰ ਜਿਗਨੀ ਦੌਲਤ ਤੇ ਪਹਾੜਾਂ ਜਿੱਤੇ ਭੰਡਾਰ ਪੈਦਾ ਕਰ ਲੈਂਦਾ, ਪਰ ਮੇਰੇ ਸਾਹਮਣੇ ਇਹਦੀ ਕੀਮਤ ਕੀੜੀ ਜਿੰਨੀ ਵੀ ਨਹੀਂ, ਕੀੜੀ ਤੋਲਣਾ ਹੋਵਣੀ। ਪਰ ਕਿਹੜਾ ਕਹਿੰਦਾ ਜੇ ਤਿਸ ਮਨੋ ਨਾ ਵਿਸਰੇ, ਜਿਹਦੇ ਕਿਰਦੇ ਵਿੱਚੋਂ ਸਤਨਾਮ ਵਾਹਿਗੁਰੂ ਕਦੀ ਨਾ ਵਿਸਰੇ। ਸਾਹਿਬ ਸੱਚੇ ਪਿਤਾ ਜੀ ਕਹਿ ਰਹੇ ਨੇ ਕੀ ਦੁਰਲੱਭ ਦੁਰਲੱਭ ਇੱਕ ਭਗਵਾਨ ਨਾਮ ਹੈ, ਇੱਕ ਮੇਰੇ ਵਾਹਿਗੁਰੂ ਦਾ ਨਾਮ ਦੁਰਲੱਭ ਹੈ। ਅਸੀਂ ਪੜ੍ਹਨੇ ਹਾਂ ਗੁਰੂ ਨਾਨਕ ਸਾਹਿਬ ਦਾ ਜੀਵਨ। ਸਤਿਗੁਰੂ ਬਗਦਾਦ ਗਏ, ਇੱਥੇ ਇੱਕ ਇਬਰਾਹਿਮ ਨਾਮ ਦਾ ਫਕੀਰ ਰਹਿੰਦਾ ਸੀ, ਕਿਰਪਾ ਤੇ ਪਹਿਲਾਂ ਵੀ ਸੀ, ਜਪਦਾ ਸੀ, ਪਰ ਜਿੱਦਣ ਮੇਰੇ ਬਾਬੇ ਦੀ ਮਿਹਰ ਹੋ ਗਈ ਤੇ ਬੇਮੁਥਾਜ ਹੋ ਗਿਆ। ਅੱਗੇ ਬਾਦਸ਼ਾਹ ਦੇ ਘਰ ਖੁਦ ਚੱਲ ਕੇ ਜਾਂਦਾ ਸੀ ਕੁਝ ਮੰਗਣ, ਤੇ ਅੱਜ ਨਾ ਸਤਿਗੁਰੂ ਦੀ ਮਿਹਰ ਹੋ ਗਈ ਤੇ ਆਪਣੇ ਤਕੀਏ ਤੋਂ ਬਾਹਰ ਬੈਠਾ ਤੇ ਲੱਤਾਂ ਪਸਾਰ ਕੇ ਲੱਤਾਂ ਸਿੱਧੀਆਂ ਕਰਕੇ ਬਾਦਸ਼ਾਹ ਆਇਆ। ਉਹਨੇ ਕਿਹਾ ਫਕੀਰ ਬਾਬਾ ਸਲਾਮ। ਉਹ ਇਬਰਾਹਿਮ ਨੇ ਦੇਖੀ ਨਹੀਂ ਅੱਖ ਭਰ ਕੇ, ਉਹਨੇ ਫਿਰ ਕਿਹਾ ਫਕੀਰ ਬਾਬਾ ਸਮਰਾਟ ਸਲਾਮ ਕਹਿੰਦਾ, ਤੇ ਦੇਖ ਕੇ ਕਹਿਣ ਲੱਗਾ ਇੱਕ ਪਾਸੇ ਹੋ ਜਾ। ਕਹਿਣ ਲੱਗਾ ਮੇਰੇ ਲਈ ਕੋਈ ਸੇਵਾ, ਤੇ ਉਸ ਫਕੀਰ ਦੇ ਅੰਦਰ ਜਿਹੜੀ ਆਵਾਜ਼ ਆਈ ਕਹਿਣ ਲੱਗਾ ਸੇਵਾ ਕੋਈ ਨੀ, ਬਸ ਮੇਰਾ ਤੂੰ ਵਕਤ ਨਾ ਬਰਬਾਦ ਕਰੀ ਤੂੰ ਚਲਾ ਜਾ। ਕਹਿਣ ਲੱਗਾ ਕੁਝ ਚਾਹੀਦਾ ਹੀ? ਕਹਿਣ ਲੱਗਾ ਕਿਸੇ ਚੀਜ਼ ਦੀ ਲੋੜ ਨਹੀਂ, ਜਿਹਨੇ ਇੱਕ ਵਾਰੀ ਖੈਰ ਹਿਰਦੇ ਵਿੱਚ ਪਾ ਦਿੱਤੀ ਉਹਨੇ ਦੁਨੀਆਂ ਦੀਆਂ ਮੁਥਾਜੀਆਂ ਮੁਕਾ ਦਿੱਤੀਆਂ। ਬੜਾ ਸੋਹਣਾ ਸਤਵੀਰ ਸਿੰਘ ਜੀ ਲਿਖਦੇ ਨੇ, ਪੈਰ ਪਸਾਰ ਕੇ ਬੈਠਾ ਰਹੇ ਉੱਠਿਆ ਨਹੀਂ, ਚਲਾ ਗਿਆ ਬਾਦਸ਼ਾਹ ਨਵਾਬ। ਉਹ ਚੇਲਿਆਂ ਨੇ ਕਿਹਾ ਬਾਬਾ ਜੇ ਆਪਣੇ ਲਈ ਕੁਝ ਨਹੀਂ ਲੈਣਾ, ਕੱਪੜਾ ਲੱਤਾ ਰੋਟੀ ਪਾਣੀ ਘੱਟੋ ਘੱਟ ਜਿੱਥੇ ਨਮਾਜ਼ ਅਦਾ ਕਰਨੇ ਉਹਦੀ ਛੱਤ ਟੁੱਟ ਗਈ ਏ, ਜਿੱਥੇ ਖੁਦਾ ਦਾ ਨਾਮ ਲੈਣਾ ਉਹਦੇ ਵਿੱਚ ਪਾਣੀ ਚੋਣ ਲੱਗ ਪਿਆ, ਤੂੰ ਇਸ ਮਸੀਤ ਦੀ ਇਸ ਤਕੀਏ ਦੀ ਇਸ ਘਰ ਦੀ ਛੱਤ ਬਦਲਣ ਜੋਗੇ ਰੁਪਈਏ ਤਾਂ ਮੰਗ ਲੈਂਦੋ? ਤੇ ਫਕੀਰ ਨੇ ਇੱਕ ਗੱਲ ਬੜੀ ਸੋਹਣੀ ਕਹੀ, ਕਹਿਣ ਲੱਗਾ ਪੁੱਤਰੋ ਇੱਕ ਗੱਲ ਚੇਤੇ ਰੱਖਿਓ, ਬਾਦਸ਼ਾਹ ਹੈ ਆਉਂਦਾ, ਲੋਕ ਉੱਠ ਕੇ ਸਲਾਮਾਂ ਕਰਦੇ ਨੇ, ਮੈਂ ਲੱਤਾਂ ਪਸਾਰ ਕੇ ਬਿਆ ਰਿਹਾ ਬੈਠਾ ਰਿਹਾ ਵਾ। ਜਿਹੜਾ ਬੰਦਾ ਕਿਸੇ ਅੱਗੇ ਹੱਥ ਪਸਾਰਨੇ ਸ਼ੁਰੂ ਕਰਦਾ ਉਹ ਕਦੀ ਲੱਤਾਂ ਪਸਾਰ ਕੇ ਸਾਹਮਣੇ ਬੈਠ ਨਹੀਂ ਸਕਦਾ, ਜੇ ਲੱਤਾਂ ਪਸਾਰ ਕੇ ਬਹਿਣਾ ਫਿਰ ਹੱਥ ਪਸਾਰਨਾ ਛੱਡ ਦੇ। ਸਾਹਿਬ ਕਹਿੰਦੇ ਨੇ ਪਿਆਰਿਆ ਇਹ ਬੇਪਰਵਾਹੀ ਨਾਮ ਵਿੱਚ ਦੁਰਲੱਭ ਇੱਕ ਭਗਵਾਨ ਨਾਮ ਹੈ, ਇੱਕ ਪ੍ਰਭੂ ਦਾ ਨਾਮ ਬੜਾ ਦੁਰਲੱਭ ਹੈ, ਕਿਵੇਂ ਲੱਭਦਾ? ਸਤਿਗੁਰੂ ਜੀ ਤੇ ਦਾਤਾ ਜੀ ਕੇਵਲ ਪਹੇਲੀ ਬੁਝਾਰਤ ਨਹੀਂ ਪਾਉਂਦੇ, ਨਾਲ ਹੁਣ ਹੱਲ ਪੈ ਦੱਸਦੇ ਨੇ। ਕਹਿਣ ਲੱਗੇ ਲੱਭ ਸਕਦਾ ਲੱਭਦੇ ਸਾਧ ਸੰਗ ਗੁਰੂ ਕੀ ਸੰਗਤ ਵਿੱਚੋਂ ਲੱਭਦਾ। ਦਾਤਾ ਜੀ ਗੁਰੂ ਕੀ ਸੰਗਤ ਕਿਵੇਂ ਮਿਲਦੀ ਹੈ? ਕਹਿਣ ਲੱਗੇ ਕਿਰਪਾ ਪ੍ਰਬੰਧ, ਜਦੋਂ ਰੱਬ ਦੀ ਕਿਰਪਾ ਹੋਵੇ ਉਦੋਂ ਗੁਰੂ ਕੀ ਸੰਗਤ ਮਿਲਦੀ ਹੈ, ਪ੍ਰਭੂ ਦੀ ਕਿਰਪਾ ਨਾਲ ਗੁਰੂ ਦੀ ਸੰਗਤ ਤੇ ਸੰਗਤ ਦੀ ਕਿਰਪਾ ਨਾਲ ਦੁਰਲੱਭ ਨਾਮ ਮਿਲਦਾ। ਇਹ ਸੀ ਪਿਛਲਾ ਸ਼ਲੋਕ, ਹੁਣ ਇਹਦੇ ਸ਼ਲੋਕ ਤੋਂ ਆਪਾਂ ਅਗਲੇ ਦੀ ਵਿਆਖਿਆ ਕਰਨੀ। ਜਿਹਨੂੰ ਦੁਰਲੱਭ ਨਾਮ ਲੱਭ ਗਿਆ ਉਹਦੇ ਬਾਰੇ ਹਜ਼ੂਰ ਕਹਿੰਦੇ ਨੇ ਚਰਨਾਰ ਬਿੰਦ ਭਜਨੰਗ ਰਿਤਿਅੰਗ ਨਾਮ ਧਾਰਨੇ। ਚਰਨਾਰ ਬਿੰਦ, ਚਰਨ ਦਾ ਅਰਥ ਆਪਾਂ ਕਰਨੇ ਆ ਪੈਰ ਵੀ ਕਰਨੇ, ਇਹ ਦੋ ਸ਼ਬਦਾਂ ਨਾਲ ਬਣੇ ਆ। ਚਰਨਾਰ ਬਿੰਦ, ਬਿੰਦ ਦਾ ਅਰ ਬਿੰਦ ਦਾ ਅਰਥ ਹੁੰਦਾ ਫੁੱਲ ਕਮਲ ਦਾ, ਚਰਨਾਰ ਬਿੰਦ ਦਾ ਅਰਥ ਹੈ ਚਰਨ ਕਮਲ, ਕਮਲ ਵਰਗੇ ਚਰਨ। ਸਾਹਿਬ ਕਹਿੰਦੇ ਨੇ ਚਰਨਾਰ ਬਿੰਦ ਭਜਨੰਗ ਰਿਤਿਅੰਗ ਨਾਮ ਧਾਰਨੇ, ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਦੇ ਚਰਨ ਵਸ ਗਏ ਉਹਦੇ ਹਿਰਦੇ ਵਿੱਚ ਮਾਨੋ ਮੇਰੇ ਵਾਹਿਗੁਰੂ ਦਾ ਨਾਮ ਵਸ ਗਿਆ। ਤੇ ਜਿਹਦੇ ਅੰਦਰ ਨਾਮ ਵਸ ਜਾਏ ਦਾਤਾ ਜੀ, ਉਹ ਕਿੰਨਾ ਕੁ ਬੇਮੁਥਾਜ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕੀਰਤਨ ਹੈ, ਫਿਰ ਉਹ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਦਾ ਹੈ। ਕਿਹੜਾ ਕੀਰਤਨ? ਜਿਹਦੇ ਵਿੱਚ ਗੁਰੂ ਕੀ ਬਾਣੀ ਗਾਈ ਜਾਂਦੀ ਹੈ। ਕਿਹੜਾ ਕੀਰਤਨ? ਜਿਹਨੂੰ ਸੁਣਦੇ ਨਾਲ ਜਮਦੂਤ ਛੱਡ ਜਾਂਦੇ ਨੇ। ਸਾਹਿਬ ਕਹਿਣ ਲੱਗੇ ਕੀਰਤਨ ਸਾਧ ਸੰਗੇਨ ਨਾਨਕ ਨੈ ਦ੍ਰਿਸ਼ਟੰਤ ਜਮਦੂਤ ਨੇ। ਜਿਹਦੇ ਹਿਰਦੇ ਵਿੱਚ ਨਾਮ ਹੈ ਤੇ ਸੰਗਤ ਵਿੱਚ ਕੀਰਤਨ ਸੁਣਦਾ, ਉਹਨੂੰ ਕਦੀ ਜਮਦੂਤ ਨਹੀਂ ਦੇ ਦਿਸਦੇ, ਜਮਦੂਤ ਉਹਦੇ ਨੇੜੇ ਨਹੀਂ ਆਉਂਦੇ। ਧੰਨ ਗੁਰੂ ਗ੍ਰੰਥ ਸਾਹਿਬ ਨੇ ਇਸ ਸੰਬੰਧ ਵਿੱਚ ਬੜੇ ਪਿਆਰੇ ਬਚਨ ਕਹੇ ਨੇ। ਗੁਰੂ ਕੋਲ ਇੰਨੀ ਕੁ ਤਾਕਤ ਹੈ, ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਉਹ ਧਰਮਰਾਜ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਕੇ ਜਾਈ। ਪੁੱਛਿਆ ਕੀ? ਕਹਿਣ ਲੱਗੇ ਤੈਨੂੰ ਇੱਕ ਖੁਦਾ ਦਾ ਵਾਹਿਗੁਰੂ ਦਾ ਅੱਲਾਹ ਤਾਲਾ ਦਾ ਹੁਕਮ ਹੈ, ਜਿੱਥੇ ਨਾਮ ਜਪਣ ਵਾਲੇ ਨੇ ਉੱਥੇ ਜਾਣਾ ਨਹੀਂ, ਜਿਹੜੇ ਪਾਪ ਕਰਦੇ ਨੇ ਉਹ ਤੇਰਾ ਖਾਜ਼ਾ ਨੇ, ਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਚਰਨਾਂ ਵਿੱਚ ਖਲੋ ਕੇ ਤੂੰ ਨਮਸਕਾਰ ਕਰਨੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੀਰਤਨ ਸਾਧ ਸੰਗੇ ਨਾਨਕ ਨੈ ਦ੍ਰਿਸ਼ਟੰਤ ਜਮਦੂਤ ਨੇ। ਜਿਹੜੇ ਕੀਰਤਨ ਕਰਦੇ ਨੇ ਉਹਨਾਂ ਨੇੜੇ ਜਮਦੂਤ ਨਹੀਂ। ਹਜ਼ੂਰ ਨੇ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਧਰਮ ਰਾਏ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਤੇ ਅੱਗੇ ਹਜ਼ੂਰ ਨੇ ਕਿਹਾ ਅਧਿਆਤਮੀ ਹਰ ਗੁਣ ਤਾਸ, ਮਨ ਜਪੇ ਏਕ ਮਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨਹਾਰ। ਸਾਹਿਬ ਕਹਿੰਦੇ ਉਹਨਾਂ ਦੀ ਸੇਵਾ ਵਿੱਚ ਧਰਮ ਰਾਜ ਖਲੋਤਾ, ਸਿੱਖ ਕਦੀ ਜਮਾਂ ਦੇ ਰਾਹਾਂ ਤੇ ਨਹੀਂ ਦੇ ਜਾਂਦਾ। ਮੈਂ ਕਾਲਕ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਬੜਾ ਸੋਹਣਾ ਲਿਖੇ, ਕਈ ਗੱਲਾਂ ਇਤਿਹਾਸ ਦੀਆਂ ਪੜ੍ਹ ਕੇ ਬੜਾ ਖੇਦ ਹੁੰਦਾ ਵੀ ਅਸੀਂ ਲੋਕ ਨਾ ਜਿਉਂਦੇ ਬੰਦੇ ਦੀ ਕਦਰ ਨਹੀਂ ਕਰਦੇ। ਮੈਨੂੰ ਖਿਮਾ ਕਰਿਆ ਜੇ ਅਸੀਂ ਕਹਿੰਦੇ ਹਾਂ ਸਿੱਖ ਮੁਰਦੇ ਨਹੀਂ ਪੂਜਦੇ, ਤੇ ਚੇਤੇ ਰੱਖੋ ਪੁਜਾਰੀ ਇਹ ਵੀ ਮੁਰਦੇ ਦੇ ਜੇ। ਜਿਹੜਾ ਜਿਉਂਦੇ ਬੰਦਾ ਕੋਈ ਗੁਣਾ ਵਾਲਾ ਉਹਦੀ ਜਿਉਂਦਿਆਂ ਕਦਰ ਨਹੀਂ ਪਾਉਂਦੇ, ਤੇ ਮਰਨ ਤੋਂ ਬਾਅਦ ਉਹਦੀਆਂ ਕਹਾਣੀਆਂ ਸੁਣਾ ਸੁਣਾ ਕੇ ਅਸੀਂ ਲੋਕਾਂ ਨੂੰ ਰਵਾਨੇ। ਜਿਉਂਦੇ ਕਦੀ ਨਹੀਂ ਅਸੀਂ ਪੂਜਾਂਗੇ ਉਹਨੂੰ, ਜਿਉਂਦੇ ਕਦੀ ਨਹੀਂ ਉਹਦੀ ਗੱਲ ਕਰਾਂਗੇ। ਮੈਂ ਕਾਲਕ ਨੇ ਬਹੁਤ ਕੁਛ ਲਿਖਿਆ, ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਆਪਣੀ ਜੀਵਨੀ ਲਿਖੀ, ਪੜ੍ਹ ਕੇ ਮੇਰਾ ਅੰਦਰ ਇੱਕ ਵਾਰੀ ਕੰਬ ਗਿਆ। ਕਹਿੰਦਾ ਮੈਂ ਕਾਲਕ ਨੂੰ 15,000 ਰੁਪਈਆ ਗੌਰਮੈਂਟ ਨੇ ਦੇਣਾ ਕਿਹਾ ਜੇ ਤੂੰ ਸਿੱਖ ਰਿਲੀਜਨ ਸਿੱਖ ਨੰਬਰ ਸੰਬੰਧੀ ਕੁਝ ਲਿਖੇ। ਇਹਨੇ ਨੌਕਰੀ ਨੂੰ ਛੱਡਿਆ, ਭਾਈ ਕਾਹਨ ਸਿੰਘ ਨਾਭਾ ਦੇ ਕੋਲ ਆ ਕੇ ਇਹਨੇ ਪਹਿਲਾਂ ਗੁਰਮੁਖੀ ਸਿੱਖੀ। ਬੜੀ ਮਿਹਨਤ ਕੀਤੀ ਬੰਦੇ ਨੇ, ਦੂਸਰੇ ਧਰਮ ਦਾ ਬੰਦਾ ਮਿਹਨਤ ਕਰਦਾ, ਉਹਦੇ ਇਤਿਹਾਸ ਨੂੰ ਕਦੀ ਪੜ੍ਹੀ ਤਾਂ ਠੀਕ, ਉਹ ਸਿੱਖ ਨਹੀਂ ਪਰ ਉਹਦੀਆਂ ਜਿਹੜੀਆਂ ਜਿਲਦਾਂ ਨੇ ਉਹਨੂੰ ਪੜ੍ਹੋ, ਉਹਦੀ ਇਤਿਹਾਸ ਵਿੱਚੋਂ ਸ਼ਰਧਾ ਫੁੱਟਦੀ ਬੜੀ, ਪ੍ਰੇਮ ਨਿਕਲਦਾ। ਬੰਦਾ ਕੋਈ ਪੂਰਾ ਨਹੀਂ, ਉਹਨੇ ਲਿਖਣਾ ਸ਼ੁਰੂ ਕੀਤਾ ਤੇ ਜਦੋਂ ਉਹਨੇ ਪੂਰੀਆਂ ਹੋਣ ਲੱਗੀਆਂ, ਉਸ ਵਕਤ ਕਹਿੰਦੇ ਨੇ ਗੌਰਮੈਂਟ ਨੇ ਜੋ 15,000 ਰੁਪਈਆ ਦੇਣਾ ਕੀਤਾ ਸੀ ਉਹ ਘਟਾ ਕੇ 5,000 ਕਰ ਦਿੱਤਾ। ਬੜਾ ਦੁੱਖ ਲੱਗਾ। ਭਾਈ ਕਾਹਨ ਸਿੰਘ ਨਾਭਾ ਤੇ ਇੱਕ ਭਗਤ ਲਛਮਣ ਸਿੰਘ ਹੋਏ ਨੇ, ਉਹਨਾਂ ਕੋਲ ਜਾ ਕੇ ਵਿਦਿਆ ਲੈਂਦਾ ਸੀ। ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਨੇ ਮੈਨੂੰ ਇਹ ਗੱਲ ਭਗਤ ਲਛਮਣ ਸਿੰਘ ਹੋਰਾਂ ਨੇ ਦੱਸੀ, ਤੇ ਆਰ ਸੀ ਉਹਨਾਂ ਦੀ ਕਿਤਾਬ ਹੈ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਦੀ। ਉਹ ਕਹਿੰਦੇ ਨੇ ਮੈਂ ਕਾਲਕ ਨਾ ਸਰਕਾਰ ਤੋਂ ਪੈਸੇ ਲੈਣੇ, ਉਹਨੇ ਬਿਲਕੁਲ ਛੱਡ ਦਿੱਤੇ। ਕਹਿਣ ਲੱਗਾ ਮੈਂ ਜਿਸ ਧਰਮ ਬਾਰੇ ਲਿਖਣਾ ਉਹ ਸੱਚਾ ਹੈ, ਤੇ ਤੁਸੀਂ ਬੋਲ ਕੇ ਤੇ ਮੁੱਕਰਦੇ ਪਏ ਹੋ, ਮੈਂ ਤੁਹਾਡਾ ਪੈਸਾ ਲੈਣਾ ਨਹੀਂ। ਪਰਤ ਕੇ ਉਹ ਆ ਗਿਆ ਤੇ ਪਹੁੰਚਿਆ ਭਗਤ ਲਛਮਣ ਸਿੰਘ ਕੋਲ। ਕਹਿਣ ਲੱਗਾ 1911 ਦੀ ਕਰੀਬ ਦੀ ਗੱਲ ਹੈ ਕਿ ਸਿੱਖ ਐਜੂਕੇਸ਼ਨ ਕਾਨਫਰੰਸ ਹੈ, ਬਾਬਾ ਸਰਕਾਰ ਵੱਲੋਂ ਆਸ ਲਾ ਦਿੱਤੀ ਹੈ, ਰੁਪਈਆ ਮੇਰੇ ਕੋਲ ਹੈ ਕੋਈ ਨਹੀਂ, ਲਿਖ ਮੈਂ ਦਿੱਤਾ ਹੈ, ਹੁਣ ਮੈਨੂੰ ਸਿਰਫ ਸਿੱਖਾਂ ਦੀ ਆਸ ਹੈ, ਮੈਂ ਇਹਨਾਂ ਕੋਲੋਂ ਕੁਝ ਲੈਣ ਆਇਆ। ਤੇ ਭਗਤ ਲਛਮਣ ਸਿੰਘ ਕਹਿਣ ਲੱਗੇ ਤੈਨੂੰ ਜ਼ਰੂਰ ਮਿਲੇਗਾ। ਕਹਿਣ ਲੱਗਾ ਮੈਂ ਰੁਪਈਏ ਨਹੀਂ ਮੰਗਦਾ ਸਿੱਖਾਂ ਤੋਂ, ਜੋ ਕੁਝ ਮੈਂ ਲਿਖ ਚੱਲਿਆ ਨਾ ਸਿੱਖ ਆਪਣੀ ਮੋਹਰ ਲਾ ਦੇਣ ਵੀ ਇਹ ਵਾਕਈ ਇਹਨੇ ਲਿਖਿਆ, ਸਿੱਖੀ ਦੀ ਸੇਵਾ ਕੀਤੀ, ਮੇਰਾ ਇਹਦੇ ਨਾਲ ਹੀ ਭਲਾ ਹੋ ਜਾਏਗਾ, ਲੋਕਾਂ ਵਿੱਚ ਮੇਰੀ ਲਿਖਤ ਪ੍ਰਵਾਨ ਹੋਵੇਗੀ। ਉਹਨਾਂ ਕਿਹਾ ਗੱਲ ਹੀ ਕੋਈ ਨਹੀਂ, ਸਵੇਰੇ ਮੈਂ ਮਤਾ ਪਾਸ ਕਰਵਾ ਦੇਣਾ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ। ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਨੇ ਜਦੋਂ ਸਵੇਰੇ ਗਏ ਆਗੂ ਮੁੱਕਰ ਗਏ, ਕਹਿਣ ਲੱਗੇ ਮੈਂ ਕਾਲਕ ਨੂੰ ਸਟੇਜ ਦੇ ਨੇੜੇ ਨਹੀਂ ਲੱਗਣ ਦੇਣਾ। ਕਹਿੰਦੇ ਨੇ ਇੰਨੀ ਦਿਲ ਨੂੰ 7 ਵਜੀ ਸਭ ਕੁਝ ਛੱਡ ਕੇ ਇੰਗਲੈਂਡ ਆਇਆ, ਉਸੇ 7 ਨਾਲ ਉਹਦੀ ਮੌਤ ਹੋ ਗਈ। ਜਦੋਂ ਮਰ ਗਿਆ ਉਹਦੇ ਸਰੀਰ ਨੂੰ ਚੁੱਕਿਆ ਕਿਸੇ ਨੇ, ਅਸਾਈ ਕਹਿਣੇ ਸਿੱਖ ਹੈ ਇਹਨੂੰ ਦਫ਼ਨ ਨਹੀਂ ਹੋਣ ਦੇਣਾ, ਸਿੱਖ ਕਹਿਣ ਇਹ ਅਸਾਈ ਹੈ ਇਹਨੂੰ ਸਾੜਨਾ ਨਹੀਂ। ਕਹਿਣ ਲੱਗੇ ਕਿੰਨਾ ਸਮਾਂ ਲਾਸ਼ ਪਈ ਰਹੀ? 2 ਘੜੀਆਂ ਕਬਰ ਵਿੱਚ ਘਰ ਰੱਖ ਕੇ ਉਹਨੂੰ ਕੱਢ ਕੇ ਫਿਰ ਉਹਦਾ ਸੰਸਕਾਰ ਕੀਤਾ ਗਿਆ। ਖੈਰ ਮੈਂ ਸੋਚਣਾ ਮੈਂ ਹੁਣ ਜਦੋਂ ਜਾਈਦਾ ਦਰਬਾਰ ਸਾਹਿਬ, ਉਹਦੀ ਤਸਵੀਰ ਅਜਾਇਬ ਘਰ ਵਿੱਚ ਲੱਗੀ, ਇਹਦੇ ਸਿੱਖੀ ਬਾਰੇ ਕੁਝ ਲਿਖਿਆ, ਜਿੰਦੇ ਨੂੰ ਨਹੀਂ ਮੁਰਦੇ ਦੀ ਤਸਵੀਰ ਲਾਈ ਗਈ। ਨਹੀਂ ਪਿਆਰਿਓ, ਜਿੰਦੇ ਦੀ ਕਦਰ ਕਰੋ, ਜੇ ਕੋਈ ਸਿੱਖੀ ਵਾਲੇ ਪਾਸੇ ਨੂੰ ਤੁਰਦਾ ਪਿਆ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ, ਸਿੱਖ ਦੇ ਨੇੜੇ ਜਮਦੂਤ ਨਹੀਂ ਆਉਂਦੇ, ਮੈਂ ਕਾਲਕ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਬੜੀ ਸੋਹਣੀ ਘਟਨਾ ਲਿਖੀ, ਉਹਦਾ ਅਨੁਵਾਦ ਕੀਤਾ ਡਾਕਟਰ ਜੋਧ ਸਿੰਘ ਹੋਰਾਂ ਨੇ। ਉਹ ਕਹਿੰਦਾ ਸਤਿਗੁਰੂ ਕੀਰਤਪੁਰ ਦੀ ਧਰਤੀ ਤੇ ਬੈਠੇ ਨੇ ਤੇ ਪੰਡਿਤ ਨਿਤਿਆਨੰਦ ਆਇਆ, ਉਹਨੇ ਗਰੁੜ ਪੁਰਾਣ ਦੀ ਕਥਾ ਸ਼ੁਰੂ ਕੀਤੀ। ਕਹਿਣ ਲੱਗਾ ਬੰਦੇ ਦੇ ਮਰਨ ਤੋਂ ਬਾਅਦ ਇੱਕ ਸਾਲ ਲੱਗਦਾ ਉਹਨੂੰ ਮੰਜ਼ਿਲ ਤੇ ਪਹੁੰਚਣ ਲਈ। ਕਹਿੰਦੇ ਦਰਬਾਰ ਲੱਗਾ ਤੇ ਇੱਕ ਸਿੱਖ ਜਿਹਦਾ ਨਾਮ ਸੀ ਭਾਈ ਸੁੰਦਰ ਮੈਕਾਲਕ ਦੇ ਅਨੁਸਾਰ ਉੱਠ ਕੇ ਕਹਿਣ ਲੱਗਾ ਪੰਡਿਤ ਜੀ ਮੈਨੂੰ ਖਿਮਾ ਕਰਿਓ, ਇੱਕ ਸਾਲ ਨਹੀਂ, ਜੇ ਗੁਰੂ ਕਿਰਪਾ ਕਰੇ ਇੱਕ ਸਾਲ ਦਾ ਸਫ਼ਰ ਮੈਂ 12 ਘੰਟਿਆਂ ਵਿੱਚ ਤੈਅ ਕਰ ਸਕਦਾ ਵਾਂ। ਹਜੇ ਇਹਨੇ ਅਜੇ ਗੱਲ ਇੰਨੀ ਕਹੀ ਭਾਈ ਸੁੰਦਰ ਨੇ ਤੇ ਵਿੱਚੋਂ ਇੱਕ ਸਿੱਖ ਭਾਈ ਨਿਹਾਲਾ ਉੱਠਿਆ, ਕਹਿਣ ਲੱਗਾ ਉਹ ਸੁੰਦਰ ਤੈਨੂੰ ਅਜੇ ਗੁਰੂ ਨਾਨਕ ਦੀ ਕਿਰਪਾ ਦਾ ਪਤਾ ਹੀ ਨਹੀਂ, ਹੂੰ 12 ਘੰਟੇ ਕਹਿੰਦੇ ਜਿਸ ਰਸਤੇ ਦੀ ਗੱਲ ਪੰਡਿਤ ਜੀ ਕਰਦੇ ਪਏ ਨੇ ਉਸ ਰਸਤੇ ਤੇ ਸਿੱਖ ਨੇ ਜਾਣਾ ਹੀ ਨਹੀਂ, ਜਿਹਨੇ ਜਾਣਾ ਹੀ ਨਹੀਂ ਉਹਨੇ ਸਮੇਂ ਦੀ ਗੱਲ ਕੀ ਕਰਨੀ। ਉਹ ਕਹਿਣ ਲੱਗਾ ਕਿਉਂ, ਤੇ ਸਿੱਖ ਨੇ ਫਿਰ ਸ਼ਬਦ ਸੁਣਾਇਆ, ਕਹਿਣ ਲੱਗਾ ਦੂਤਾਂ ਦੇ ਰਾਹ ਤੇ ਸਿੱਖ ਨਹੀਂ ਜਾਂਦਾ। ਪੁੱਛਿਆ ਕਿਉਂ, ਨੇ ਬਾਣੀ ਦਾ ਸ਼ਬਦ ਪੜਿਆ, ਕਹਿਣ ਲੱਗੇ ਜੈ ਪੈਂਡੇ ਲੂਟੀ ਪਨਹਾਰੀ, ਜਿਸ ਰਸਤੇ ਦੁਨੀਆਂ ਜਮਦੂਤਾਂ ਨੇ ਲੁੱਟ ਲਈ ਸੋ ਮਾਰਗ ਸੰਤਨ ਦੁਰਾਰੀ। ਕਹਿਣ ਲੱਗੇ ਸਤਿਗੁਰ ਪੂਰਾ ਸਾਚ ਕਹਿਆ, ਜਿਹੜਾ ਮੇਰਾ ਗੁਰੂ ਬੈਠਾ ਸੱਚ ਕਹਿੰਦਾ ਤੇ ਆਖਦਾ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿ, ਜਮ ਦੇ ਰਸਤੇ ਤੂੰ ਨਹੀਂ ਜਾਣਾ ਸਿੱਖਾ। ਕਿਉਂ, ਕਹਿਣ ਲੱਗੇ ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਮ ਤੇ ਬਾਟ। ਤੇ ਸਿੱਖ ਨੇ ਕਿਹਾ, ਉਹ ਪੰਡਿਤ ਜੀ ਕਹਿਣ ਲੱਗੇ ਮਹਾਰਾਜ ਦੇਖੋ ਮੇਰੀ ਨਿਰਾਦਰੀ, ਮੈਂ ਪੁਰਾਣ ਵਿੱਚੋਂ ਕਹਿ ਰਿਹਾ ਵਾਂ। ਤੇ ਸਿੱਖ ਗੁਰੂ ਗ੍ਰੰਥ ਸਾਹਿਬ ਵਿੱਚੋਂ ਬੋਲ ਕੇ ਕਹਿੰਦਾ ਧਿਆਨ ਰੱਖੀ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ ਨਾ ਪੇਖਾ। ਤੂੰ ਕਹਿੰਦਾ ਕਿ ਜਮਦੂਤਾਂ ਕੋਲ ਜਾਣਾ, ਮੇਰਾ ਗੁਰੂ ਕਹਿੰਦਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਤੂੰ ਕਹਿੰਦਾ ਉਸ ਰਸਤੇ ਤੇ ਜਾਣਾ, ਮੇਰਾ ਗੁਰੂ ਕਹਿੰਦਾ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹਿਣਾ ਹਾਂ ਹਿਣਾ ਤੂੰ ਹਿਣੇ ਛੁਟੇ ਨਿਕਟ ਨਾ ਜਾਇਓ ਦੂਤ। ਤੂੰ ਕਹਿੰਦਾ ਜਮਦੂਤਾਂ ਦੇ ਰਸਤੇ, ਮੇਰਾ ਗੁਰੂ ਆਵਾਜ਼ ਦੇ ਕੇ ਕਹਿੰਦਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮਵਾ ਸਿਰਜਿਆ ਸੋ ਜਪਿਆ ਪਰਵਤਗਾਰ। ਮੇਰਾ ਗੁਰੂ ਕਹਿੰਦਾ ਧਿਆਨ ਰੱਖੀ ਦੁੱਖ ਨਾ ਲੱਗੇ ਕਦੇ ਸੁਧ, ਪਾਰ ਬ੍ਰਹਮ ਚਾਰੇ ਜਮ ਕੰਕਰ ਨੇੜ ਨਾ ਆਵੀ ਗੁਰਸਿੱਖ ਪਿਆਰੇ। ਮੇਰਾ ਗੁਰੂ ਕਹਿੰਦਾ ਪ੍ਰਤਾਪ ਤੁਮਹਾਰਾ ਦੇਖ ਕੇ ਜਮ ਦੂਤ ਛੱਡ ਜਾਣੇ, ਉਸ ਰਸਤੇ ਤੇ ਸਿੱਖ ਨੇ ਜਾਣੇ ਨੀ। ਮੇਰਾ ਗੁਰੂ ਅਰਜਨ ਪਿਤਾ ਕਹਿ ਰਿਹਾ ਕੀਰਤਨ ਸਾਧ ਸੰਗੇਨ ਨਾਨਕ ਨੈ ਤ੍ਰਿਸ਼ਟੰਤ ਜਮਦੂਤਣੇ, ਕਦੀ ਜੂਮਾਂ ਦੇ ਰਾਹਾਂ ਤੇ ਨਹੀਂ ਜਾਣਾ ਪੈਣਾ। ਭਾਈ ਸਾਹਿਬ ਨੇ ਕਥਾ ਕੀਤੀ ਕਵੀ ਸੰਤੋਖ ਸਿੰਘ ਹੋਰਾਂ ਦੀ ਮਿਰ, ਉਹਨਾਂ ਦਾ ਇੱਕ ਦੋਹਰਾ ਚੇਤੇ ਆਇਆ, ਮੈਂ ਸਮਾਪਤੀ ਕਰਨ ਲੱਗਾ। ਉਹਨਾਂ ਨੇ ਬੜੇ ਕਮਾਲ ਦੀ ਗੱਲ ਕਹੀ, ਸ਼ਬਦ ਉਹਨਾਂ ਨੇ ਵਰਤਿਆ ਬੇਰੀ। ਧਿਆਨ ਦਿਆ ਜੀ ਉਸ ਵਿਦਵਾਨ ਵੱਲ, ਅੱਜ ਅਸੀਂ ਬੜੀ ਛੇਤੀ ਤਰਕ ਕਰਨੇ ਆ, ਸੰਤੋਖ ਸਿੰਘ ਨੇ ਤਾਂ ਬਸ ਜੀ ਗੰਧ ਪਾ ਦਿੱਤਾ, ਪੁੱਛੋ ਕੁਝ ਨਾ। ਮੈਂ ਕਈ ਵਾਰੀ ਸੋਚਣਾ ਹੁੰਦਾ ਇੱਕ ਬੰਦੇ ਨੂੰ ਪਕੜਾਓ ਕਲਮ, ਉਹਨੂੰ ਕਹੋ ਵੀ ਤੂੰ ਦੋ ਪੰਨੇ ਗੁਰੂ ਨਾਨਕ ਦੀ ਸਿਫਤ ਤੇ ਲਿਖਣੇ ਨੇ, ਜੇ ਇੱਕ ਅੱਖਰ ਵੀ ਲੈ ਗਿਆ ਤੇ ਪੁੱਛਾਂਗਾ। ਬ੍ਰਿਜ ਭਾਸ਼ਾ ਸੰਸਕ੍ਰਿਤ ਫਾਰਸੀ ਉਰਦੂ ਦਾ ਮਹਾਨ ਵਿਦਵਾਨ, ਉਹ ਲਿਖਦਾ ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪ੍ਰਚਾਰ। ਬੜੇ ਸੋਹਣੇ ਉਹਨੇ ਬਚਨ ਕਹਿ, ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪ੍ਰਚਾਰ। ਕਹਿਣ ਲੱਗੇ ਇਹ ਬੇਰੀ ਭਵ ਜਲ ਸਫਲ, ਦਾਤਾ ਜੀ ਇਹ ਬੇਰੀ ਭਵ ਜਲ ਸਫਲ। ਕਹਿਣ ਲੱਗੇ ਮੇਰੇ ਦਾਤਾ ਜੀ ਕਿਰਪਾ ਕਰੋ ਤੁਸੀਂ ਇਹ ਬੇਰੀ ਭਵ ਜਲ ਸਫਲ। ਤੇ ਇਸ ਤੋਂ ਅੱਗੇ ਕੀ ਕਰਦੇ ਨੇ, ਨਿਜ ਬੇਰੀ ਪਰ ਨਿਜ ਬੇਰੀ ਬਿਨ ਬਾਹਰ ਤੂੰ ਕਿਰਪਾ ਕਰਦੇ ਮੇਰੇ ਤੇ, ਤੇ ਚਾਰ ਵਾਰੀ ਸ਼ਬਦ ਆਇਆ ਬੇਰੀ। ਉਹ ਕਹਿਣ ਲੱਗਾ ਸਤਿਗੁਰੂ ਮਨ ਬੇਰੀ ਕਟੋ, ਇਹਦਾ ਅਰਥ ਹੈ ਮੇਰੇ ਪੈਰ ਦੀਆਂ ਬੇੜੀਆਂ ਕੱਟਦੇ ਵਿਕਾਰ ਮੈਨੂੰ ਖਾਂਦੇ ਪਏ ਨੇ, ਪਰ ਕਿਵੇਂ ਕੱਟਣੇ ਨੇ, ਨਿਜ ਬੇਰੀ ਪਰ ਚਾੜ। ਇੱਥੇ ਬੇਰੀ ਦਾ ਅਰਥ ਹੈ ਆਪਣੀ ਕਿਸ਼ਤੀ ਤੇ ਚਾੜ ਲੈ। ਕਹਿਣ ਲੱਗੇ ਦਾਤਾ ਜੀ ਇਹ ਭਵ ਇਹ ਬੇਰੀ ਭਵ ਸਫਲ ਕਰੋ। ਇੱਥੇ ਬੇਰੀ ਦਾ ਅਰਥ ਐਸ ਵਾਰੀ, ਐਸ ਵਾਰੀ ਤੂੰ ਮੇਰਾ ਜਿਹੜਾ ਭਵਜਲ ਤੇ ਆਉਣਾ ਜਾਣਾ ਇਹ ਸਫਲ ਕਰ ਦੇ, ਤੇ ਇੱਕ ਕਿਰਪਾਲਤਾ ਮੇਰੀ ਮੇਰੇ ਤੇ ਕਰੀ ਮੇਰੇ ਦਾਤਾ, ਬਿਨ ਬੇਰੀ ਕਰੋ ਪਾਰ, ਤੂੰ ਬੇਰੀ ਦਰ ਤੇ ਦੇਰੀ ਹੁਣ ਦੇਰੀ ਤੋਂ ਬਿਨਾਂ ਮੈਨੂੰ ਪਾਰ ਕਰ ਦੇ। ਸਾਧ ਸੰਗਤ ਆਓ ਉਸ ਗੁਰੂ ਨਾਲ ਕਿਉਂ ਨਹੀਂ ਜੁੜਦੇ? ਮੈਂ ਤੇ ਕਈ ਵਾਰੀ ਸੋਚਣਾ ਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਨਹੀਂ ਨਾ ਪੜ੍ਹਦਾ ਉਹਨੂੰ ਕਦੀ ਵਿਸ਼ਵਾਸ ਨਹੀਂ ਜੇ ਬਜਣਾ ਗੁਰੂ ਤੇ, ਨਹੀਂ ਜੇ ਪੜ੍ਹ ਨਹੀਂ ਸਕਦਾ। ਸੁਣ, ਤੈਨੂੰ ਪਤਾ ਤੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਤੂੰ ਜਮਦੂਤਾਂ ਕੋਲ ਨਹੀਂ ਜਾਣਾ, ਜਿਹਨੇ ਗੁਰੂ ਨਾਨਕ ਨੂੰ ਵੇਖਿਆ ਨਾ ਉਹ ਕਦੀ ਜਮਦੂਤਾਂ ਕੋਲ ਨਹੀਂ ਜਾਂਦਾ। ਹੁਣ ਸਵਾਲ ਕਰਨੇ ਸੀ ਤੇ ਵੇਖਿਆ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਵੇਖਿਆ ਨਹੀਂ ਤੇ ਸੁਣ ਲਿਆ ਕਰ, ਸੁਣਨ ਵਾਲਾ ਵੀ ਨਹੀਂ ਹੋ ਜਾਂਦਾ। ਅਸੀਂ ਪੜ੍ਹਨੇ ਆ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।